SBS Radio.
ਹਾਜ਼ਰੀਨ, ਜਿਵੇਂ ਕਿ ਤੁਸੀਂ ਖਬਰਾਂ ਵਿੱਚ ਵੇਖਿਆ ਜਾਂ ਪੜ੍ਹਿਆ ਹੋਵੇਗਾ, ਪਾਕਿਸਤਾਨ ਵਿੱਚ ਹਾਲ ਹੀ ਆਮ ਚੋਣਾਂ ਯਾਨੀ ਜਨਰਲ ਇਲੈਕਸ਼ਨਸ ਕੀਤੇ ਗਏ। 25 ਜੁਲਾਈ ਨੂੰ ਕੌਮੀ ਅਤੇ ਸੂਬਾਈ ਸੰਸਦ ਵਾਸਤੇ ਵੋਟਾਂ ਪਾਈਆਂ ਗਈਆਂ ਸਨ। ਦੁਨੀਆ ਭਰ ਵਿੱਚ ਜਿੱਥੇ ਵੀ ਚੋਣਾਂ ਹੁੰਦੀਆਂ ਨੇ, ਉੱਥੇ ਸਿਆਸੀ ਅਤੇ ਸਮਾਜੀ ਖਬਰਾਂ ਦੇਣ ਦਾ ਦਾਰੋਮਦਾਰ ਹਮੇਸ਼ਾ ਸਹਾਫੀਆਂ ਯਾਨੀ ਪੱਤਰਕਾਰਾਂ ਉੱਤੇ ਹੁੰਦਾ ਹੈ। ਦੋਸਤੋ, ਅੱਜ ਦੀ ਮੁਲਾਕਾਤ ਖਾਸੀ ਦਿਲਚਸਪ ਹੈ, ਕਿਉਂਕਿ ਅਸੀਂ ਤੁਹਾਨੂੰ ਪਾਕਿਸਤਾਨ ਦੇ ਇੱਕ ਅਜਿਹੇ ਪੱਤਰਕਾਰ ਨਾਲ ਰੂਬਰੂ ਕਰਾਵਾਂਗੇ ਜਿਸਨੇ ਸਾਰੀ ਜ਼ਿੰਦਗੀ ਚੋਣਾਂ ਦੀ ਖਬਰ ਲੋਕਾਂ ਤੱਕ ਪਹੁੰਚਾਈ, ਲੇਕਿਨ ਇਸ ਇਲੈਕਸ਼ਨ ਵਿੱਚ ਉਹ ਆਪ ਹੀ ਇੱਕ ਖਬਰ ਬਣ ਗਏ। ਦੋਸਤੋ, ਆਓ ਨਿੱਘਾ ਜੀ ਆਇਆਂ ਨੂੰ ਕਹੀਏ ਪਾਕਿਸਤਾਨ ਦੀ ਮਸ਼ਹੂਰੋ ਮਾਰੂਫ ਪੱਤਰਕਾਰ ਜੁਗਨੂ ਮੋਹਸਿਨ ਨੂੰ, ਅਤੇ ਨਾਲ ਹੀ ਤਹਿ ਦਿਲ ਤੋਂ ਮੁਬਾਰਕਬਾਦ ਪੇਸ਼ ਕਰੀਏ ਇਹਨਾਂ ਨੂੰ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਸ਼ਹਿਰ ਓਕਾੜਾ ਵਿੱਚੋਂ ਮੈਂਬਰ ਆਫ ਪਾਰਲੀਮੈਂਟ ਬਣਨ ਵਾਸਤੇ। ਜੁਗਨੂ, ਬਹੁਤ ਬਹੁਤ ਸਵਾਗਤ ਹੈ ਜੀ SBS ਪੰਜਾਬੀ ਵਿੱਚ, ਅਤੇ ਬਹੁਤ ਮੁਬਾਰਕ ਹੈ ਤੁਹਾਨੂੰ ਤੁਹਾਡੀ ਜਿੱਤ ਉੱਤੇ।
ਖੈਰ ਮੁਬਾਰਕ ਰੁਚੀ, ਬੜੀ ਮਿਹਰਬਾਨੀ ਤੁਹਾਡੀ।
ਸੋ ਜੁਗਨੂ, ਕੈਸਾ ਲੱਗ ਰਿਹਾ ਹੈ, ਕੈਸਾ ਰਿਹਾ ਹੈ ਸਫ਼ਰ ਪੱਤਰਕਾਰੀ ਤੋਂ ਲੈ ਕੇ ਸਿਆਸਤ ਦਾ?
ਰੁਚੀ, ਮੈਂ ਤੇ ਸਮਝਦੀ ਹਾਂ ਕਿ ਇੱਕ ਫਿਕਰੀ ਅਮਲ ਰਿਹਾ ਹੈ, ਯਾਨੀ ਕਿ ਇਟਸ ਬੀਨ ਅ ਨੈਚੁਰਲ ਪ੍ਰੋਸੈਸ।
ਹਾਂਜੀ,
ਕਿਉਂਕਿ ਇਹ ਮੇਰਾ ਆਬਾਈ ਘਰ ਹੈ
ਜੀ,
ਜਿੱਥੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਈਰਾਨ ਤੋਂ 500 ਸਾਲ ਪਹਿਲੇ ਆ ਕੇ ਟਿਕੇ ਸਨ, ਔਰ ਇਹ ਪੰਜਾਬ ਦੀ ਬੜੀ ਪੁਰਾਣੀ ਧਰਤੀ ਹੈ ਜਿਹੜੀ ਕਿ ਪਾਕ ਪਤਨ ਦੇ ਨਾਲ, ਬਾਬਾ ਫਰੀਦ ਗੰਸ਼ਕਰ ਦੇ ਨਾਲ ਵੀ ਰਲਦੀ ਹੈ, ਔਰ ਸਾਡਾ ਆਬਾਈ ਘਰ ਜਿਹੜਾ ਪੁਰਾਣਾ ਸ਼ਹਿਰ ਅਕਸਾ ਹੈਗਾ ਪ੍ਰੀ ਮੁਗਲ, ਉਹਦਾ ਨਾਂ ਹੈ ਸ਼ੇਰਗੜ੍ਹ, ਔਰ ਉੱਥੇ 500 ਸਾਲ ਪਹਿਲੇ ਸਾਡੇ ਜੱਦੇ ਅਮਜਦ ਹਜ਼ਰਤ ਦਾਊਦ ਬੰਦਗੀ ਕਿਰਮਾਨੀ ਨੇ ਆ ਕੇ ਇਤਿਆਮ ਕੀਤਾ, ਉੱਥੋਂ ਉੱਥੇ ਹੀ ਅਸੀਂ ਵਸੇ ਪਏ 500 ਸਾਲਾਂ ਤੋਂ, ਤੇ ਖਾਨਦਾਨ ਮੇਰਾ ਉੱਥੇ ਬੜਾ ਨੁਮਾਇਆ ਸੀ। ਲੇਕਿਨ 10 ਸਾਲ ਪਹਿਲੇ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਵਾਲਿਦੈਨ ਦਾ ਜਿਹੜਾ ਵਕਤ ਹੈ, ਯਾਨੀ ਕਿ ਟਰੱਸਟ ਜਿਹੜਾ ਹੈ ਜਿਹਦੇ ਵਿੱਚ ਉਹਨਾਂ 35 ਸਾਲ ਤੋਂ ਕੰਮ ਕੀਤੇ ਨੇ, ਕਰੋੜਾਂ ਰੁਪਈਆ ਵਕਤ ਕਰਕੇ ਉੱਥੇ ਤਾਲੀਮ ਔਰ ਸਿਹਤ ਦਾ ਕੰਮ ਕੀਤਾ, ਮੈਂ ਸੋਚਿਆ ਕਿ ਹੁਣ ਉਹ ਜ਼ਈਫ ਹੋ ਗਏ ਨੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਜਾ ਕੇ ਉਹ ਟਰੱਸਟ ਚਲਾਵਾਂ, ਤੇ ਮੈਂ 10 ਸਾਲ ਪਹਿਲੇ ਜਾ ਕੇ ਉਹ ਟਰੱਸਟ ਚਲਾਇਆ। ਉਸ ਤੋਂ ਪਹਿਲੇ ਮੇਰੇ ਚਾਚਾ ਜੀ ਜਿਹੜੇ ਸਨ ਉਹ ਉੱਥੋਂ ਦੇ ਬੜੇ ਮਾਰੂਫ ਸਿਆਸਤਦਾਨ ਸਨ, ਔਰ ਉਹ ਸਦਾ ਬਹਾਰ MPA MNA ਨਾਜ਼ਿਮ ਰਹੇ। ਉਹਨਾਂ ਦਾ ਇੰਤਕਾਲ ਵੀ 2008 ਚ ਹੋਇਆ, ਮੈਂ ਇੱਕ ਖਲਾ ਮਹਿਸੂਸ ਕਰਿਆ ਹੋਇਆ ਉੱਥੇ ਆਪਣੀ ਖਿਦਮਤ ਕਰਨ ਵਾਸਤੇ ਪਹੁੰਚੀ, ਔਰ ਮੈਂ ਵਹਿੰਦੀ ਗਈ ਜਿਵੇਂ ਮੇਰਾ ਸਫ਼ਰ ਦਾ ਆਗਾਜ਼ ਹੋਇਆ ਕਿ ਲੋਕਾਂ ਦੇ ਨਾਲ ਜਿਹੜੇ ਲੋਕਲ MPAs ਔਰ MNAs ਨਾਲ ਸਨ ਉਹ ਕਿੰਨਾ ਕੁ ਜ਼ੁਲਮ ਕਰਦੇ ਸਨ, ਇੰਤਜ਼ਾਮੀਆ ਕਿੰਨਾ ਕੁ ਜ਼ੁਲਮ ਕਰਦੀ ਸੀ, ਤੇ ਮੈਂ ਆਪਣੇ ਸਿਹਤ ਔਰ ਤਾਲੀਮ ਦੇ ਸ਼ੋਬਿਆਂ ਦੇ ਵਿੱਚ ਖਿਦਮਤ ਦੇ ਇਲਾਵਾ ਮਜਬੂਰ ਹੋ ਕੇ ਇੰਤਜ਼ਾਮੀਆ ਦੇ ਨਾਲ ਲੋਕਾਂ ਦੇ ਵਾਸਤੇ ਪ੍ਰੇਰਨਾ ਸ਼ੁਰੂ ਕੀਤਾ, ਉਹਨਾਂ ਦੇ ਹਕੂਕ ਦਾ ਹਜ਼ੂਲ ਦਾ ਕੰਮ ਸ਼ੁਰੂ ਕੀਤਾ। ਮੇਰੇ ਨਾਲ ਲੋਕ ਰਲਦੇ ਗਏ, ਉਹ ਜਿਵੇਂ ਆਉਂਦੇ ਨੇ ਨਾ ਉਰਦੂ ਦੇ ਵਿੱਚ ਕਿ ਮੈਂ ਅਕੇਲਾ ਨਿਕਲਾ ਥਾ ਜਾਣੇ ਦੇ ਮੰਜ਼ਿਲ, ਲੋਕ ਮਿਲਤੇ ਗਾਰਵਾਂ ਬਣਤਾ ਗਿਆ, ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ, ਲੋਕ ਹਮ ਖਿਆਲ ਮਿਲਦੇ ਗਏ ਰਲਦੇ ਗਏ, ਸਾਡਾ ਕਾਰਵਾਂ ਬਣਦਾ ਗਿਆ। ਔਰ ਫਿਰ ਜਿਸ ਵੇਲੇ ਇਲੈਕਸ਼ਨ ਦਾ ਵੇਲਾ ਆਇਆ, ਪਿਛਲੇ ਚੁਣਾਵ ਦਾ ਵੇਲਾ ਆਇਆ ਜਿਹੜਾ ਕਿ 2013 ਵਿੱਚ ਸੀ, ਉਸ ਵੇਲੇ ਸ਼ਰੀਫ ਉਸ ਵੇਲੇ ਵੱਡੀ ਪਾਰਟੀ ਦੇ ਹੈੱਡ ਸਨ, ਉਹਨਾਂ ਆਖਿਆ ਕਿ ਤੁਸੀਂ ਸਾਡੀ ਪਾਰਟੀ ਦਾ ਟਿਕਟ ਲਵੋ ਔਰ ਤੁਸੀਂ ਇੱਥੋਂ ਇਲੈਕਸ਼ਨ ਲੜੋ, ਕਿਉਂਕਿ ਮੈਂ ਸੁਣਿਆ ਹੈ ਕਿ ਤੁਸੀਂ ਇੱਥੇ ਸਮਾਜੀ ਭਲਾਈ ਕੰਮ ਕਰਦੇ ਜੇ, ਤੇ ਮੈਂ ਕਿਉਂਕਿ ਇੱਕ ਅਖਬਾਰ ਦੀ ਵੀ ਪਬਲਿਸ਼ਰ ਹਾਂ, ਤੁਹਾਨੂੰ ਪਤਾ ਹੀ ਹੈ ਨਿਊਜ਼ ਮੈਗਜ਼ੀਨ ਵਗੈਰਾ, ਫਿਰ ਮੇਰੇ ਆਦਿ ਟੀਵੀ ਦੇ ਉੱਤੇ ਵੀ ਪ੍ਰੋਗਰਾਮ ਵਗੈਰਾ ਹੁੰਦੇ ਨੇ, ਮੇਰਾ ਪ੍ਰੋਡਕਸ਼ਨ ਹਾਊਸ ਵੀ ਹੈ, ਔਰ ਮਤਲਬ ਡਿਜੀਟਲ ਫਾਰਮੈਟ ਦੇ ਉੱਤੇ ਵੀ ਕਾਫੀ ਸਾਡੀ ਪ੍ਰੈਜੈਂਸ ਤੇ, ਮੈਂ ਆਖਿਆ ਕਿ ਨਹੀਂ ਮੀਆਂ ਸਾਹਿਬ, ਮੈਂ ਇੱਕ ਆਜ਼ਾਦ ਸਹਾਫ਼ੀ ਹਾਂ ਤੇ ਮੈਂ ਆਪਣਾ ਫਲਾਹੀ ਕੰਮ ਕਰਦੀ ਰਹਾਂਗੀ, ਕਿਸੇ ਮੇਰੇ ਪੜੇਵੇਂ ਪੁਤਰੀਏ ਨੂੰ ਦਿਓ, ਤੁਸੀਂ ਵਾਪਿਸ ਸਮਝੋ, ਉਹਨਾਂ ਦਿੱਤਾ, ਲੇਕਿਨ ਸਾਨੂੰ ਮਾਯੂਸੀ ਹੋਈ ਕਿਉਂਕਿ ਜਿਸ ਕਿਸਮ ਦੇ ਅਸੀਂ ਕੰਮ ਚਾਹੁੰਦੇ ਸਾਂ ਉਸ ਕਿਸਮ ਦੇ ਕੰਮ ਨਹੀਂ ਹੋਏ। ਫਿਰ ਬਲਦਿਆਤੀ ਇਲੈਕਸ਼ਨ ਹੋਇਆ 2015 ਦੇ ਵਿੱਚ
ਜੀ,
ਤੇ ਜਿਹੜੇ ਮੇਰੇ ਨਾਲ ਕਾਰਕੁਨ ਆਮ ਘਰਾਂ ਦੇ ਬੱਚੇ ਲੱਗੇ ਸਨ ਔਰ ਖਵਾਤੀਨ, ਉਹਨਾਂ ਨੂੰ ਮੈਂ ਉੱਥੇ ਬਲਦਿਆਤੀ ਇਲੈਕਸ਼ਨ ਦੇ ਵਿੱਚ 2-3 ਸੀਟਾਂ ਤੋਂ ਆਜ਼ਾਦ ਉਮੀਦਵਾਰ ਬਣਾ ਕੇ ਠੱਲ ਦਿੱਤਾ, ਔਰ ਅੱਲਾਹ ਅਕਬਰ ਹੋਇਆ, ਲੋਕਾਂ ਨੇ ਬੜੀ ਪਜ਼ੀਰਾਈ ਔਰ ਪਿਆਰ ਦਿੱਤਾ ਔਰ ਉਹ ਸਾਰੇ ਕਾਮਯਾਬ ਹੋ ਗਏ, ਔਰ ਹਕੂਮਤ ਪਾਰਟੀ ਜਿਹੜੀ ਉਸ ਵੇਲੇ ਅਜਰੂਜਿਤ ਸੀ, ਇੱਕ MNA ਤੇ ਇੱਕ ਆਮ ਜਿਹੇ ਘਰਾਂ ਦੇ ਬੱਚਿਆਂ ਨੇ ਉੱਥੇ ਆਜ਼ਾਦ ਉਮੀਦਵਾਰ ਬਣ ਕੇ ਸਾਡੀ ਹਮਾਇਤ ਨਾਲ ਹਰਾ ਦਿੱਤਾ। ਇਸ ਤਰ੍ਹਾਂ ਸਾਡਾ 3 ਸਾਲ ਪਹਿਲੇ ਜਿਹੜਾ ਹੈ ਨਾ ਸਿਆਸਤ ਦਾ ਸਫ਼ਰ ਸ਼ੁਰੂ ਹੋਇਆ।
ਮੈਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਜ਼ਿਕਰ ਹੁਣੇ ਕੀਤਾ ਕਿ ਤੁਸੀਂ ਜਿਸ ਤਰ੍ਹਾਂ ਪੱਤਰਕਾਰ ਵੀ ਹੋ, ਪਬਲਿਸ਼ਰ ਵੀ ਹੋ, ਜ਼ਰਾ ਆਪਣੇ ਹਾਜ਼ਰੀਨ ਨੂੰ ਅਸੀਂ ਦੱਸ ਦਈਏ ਕਿ ਜੁਗਨੂ ਮੋਹਸਿਨ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਵੀਕਲੀ ਅੰਗਰੇਜ਼ੀ ਅਖਬਾਰ ਦ ਫਰਾਈਡੇ ਟਾਈਮਸ ਦੇ ਪਬਲਿਸ਼ਰ ਵੀ ਨੇ, ਉਸ ਵਿੱਚ ਇੱਕ ਕੋਲਮ ਵੀ ਲਿਖਦੇ ਨੇ ਜੋ ਕਿ ਇੱਕ ਪੋਲੀਟੀਕਲ ਸਟਾਇਰ, ਇੱਕ ਮਜ਼ਾਇਆ ਕੋਲਮ ਲਿਖਦੇ ਨੇ, ਔਰ ਉਸ ਵਿੱਚ ਇਹ ਬੜੀ ਹੀ ਦਲੇਰੀ ਨਾਲ ਹਾਸੇ ਮਜ਼ਾਕ ਵਿੱਚ ਵੱਡੇ ਵੱਡੇ ਸਿਆਸਤਦਾਨਾਂ ਨੂੰ ਲਤਾੜਦੇ ਵੀ ਨੇ, ਲੇਕਿਨ ਮੈਂ ਸਮਝਦੀ ਹਾਂ ਕਿ ਸ਼ਾਇਦ ਕਿਉਂਕਿ ਉਹ ਇੱਕ ਲਾਈਟਰ ਵੇਨ ਦੇ ਵਿੱਚ ਹੁੰਦਾ ਹੈ ਅਤੇ ਕੋਈ ਬੁਰਾ ਨਹੀਂ ਮੰਨਦਾ ਉਸਦਾ, ਜੁਗਨੂੰ ਹੁਣ ਉਹਨਾਂ ਹੀ ਸਿਆਸਤਦਾਨਾਂ ਦੇ ਵਿੱਚ ਵਿਚਰਨਾ, ਘੁੰਮਣਾ ਫਿਰਨਾ ਪਏਗਾ ਜਿਨ੍ਹਾਂ ਦੇ ਬਾਰੇ ਅੱਜ ਤੱਕ ਮਜ਼ਾਕ ਵੀ ਉਡਾਉਂਦੇ ਆਏ ਹਾਂ ਅਤੇ ਉਹਨਾਂ ਦੇ ਖਿਲਾਫ਼ ਵੀ ਲਿਖਦੇ ਆਏ ਹਾਂ, ਇਹ ਤਿਆਰ ਹੋ ਤੁਸੀਂ ਇਹਦੇ ਵਾਸਤੇ?
ਰੁਚੀ, ਇਸ ਤਰ੍ਹਾਂ ਪਿਛਲੇ 20 ਸਾਲਾਂ ਤੋਂ ਹੋ ਰਿਹਾ ਹੈ, ਜਿਸਲੇ ਮੈਨੂੰ ਬੀਬੀ ਸ਼ਹੀਦ ਦਾ ਮੈਂ ਡਾਇਰੀ ਲਿਖੀ ਹੁੰਦੀ ਸਾਂ, ਡੀਅਰ ਡਾਇਰੀ ਆਫ ਬੇਨਜ਼ੀਰ ਭੁੱਟੋ ਸ਼ਹੀਦ, ਉਹਨਾਂ ਦੇ ਨਾਲ ਵੀ ਸਾਡਾ ਬੜਾ ਉੱਠਣਾ ਬੈਠਣਾ ਸੀ, ਮੇਰੇ ਸ਼ੋਹਰ ਸਜਨ ਸੇਠੀ ਸਾਹਿਬ ਦਾ ਤੇ ਮੇਰਾ, ਔਰ ਉਹ ਹਕੀਕਤਨ ਤਬਈ ਤੌਰ ਤੇ ਐਨ ਜਮਹੂਰੀ ਖਾਤੂਨ ਸੀ, ਖੁਦਾ ਉਹਨੂੰ ਬਖਸ਼ੇ, ਕਰਵਟ ਕਰਵਟ ਜੰਨਤ ਨਸੀਬ ਕਰੇ, ਉਹਨਾਂ ਨੇ ਕਦੀ ਵੀ ਗਿਲਾ ਨਹੀਂ ਸੀ ਕੀਤਾ ਕਿ ਤੁਸੀਂ ਸੈਟਰੀਕਲ ਕੋਲਮ ਲਿਖਦੇ ਜੇ, ਕਾਮੈਂਟ ਕਰ ਦਿੰਦੇ ਸਨ ਕਦੀ ਕਦਾਰ, ਲੇਕਿਨ ਬੀਬੀ ਸ਼ਹੀਦ ਨੇ ਬਿਲਕੁਲ ਆਪਣੀ ਜਮਹੂਰੀ ਕਾਇਦਿਆਂ ਦੇ ਮੁਤਾਬਿਕ ਕਦੀ ਵੀ ਮੀਡੀਆ ਨੂੰ, ਪ੍ਰੈਸ ਨੂੰ ਕਦੀ ਵੀ ਗਿਲਾ ਕਰਦੇ ਸਨ, ਲੇਕਿਨ ਕਦੀ ਇੰਤਕਾਮੀ ਕਾਰਵਾਈਆਂ ਨਹੀਂ ਸਨ ਕੀਤੀਆਂ। ਉਸੇ ਤਰ੍ਹਾਂ ਮੀਆਂ ਨਵਾਜ਼ ਸ਼ਰੀਫ ਦਾ ਵੀ ਤੁਹਾਨੂੰ ਪਤਾ ਹੈ, ਮੈਂ ਇਤਫਾਕਨਾਮਾ ਇੱਕ ਕੋਲਮ ਹੈ ਜਿਹੜਾ 3 ਸਾਲਾਂ ਤੋਂ ਲਿਖ ਰਹੀ ਹਾਂ, ਸ਼ੁਰੂ ਵਿੱਚ ਉਹਨਾਂ ਵੀ ਬੁਰਾ ਮਨਾਇਆ, ਉਹਨਾਂ ਨੇ ਸ਼ਿਕਾਇਤ ਵੀ ਕੀਤੀ, ਲੇਕਿਨ ਉਸ ਤੋਂ ਬਾਅਦ ਵੀ ਕਿਉਂਕਿ ਜਮਹੂਰੀ ਅਮਲ ਦੇ ਵਿੱਚੋਂ ਲੰਘੇ ਨੇ ਔਰ ਆਪ ਵੀ ਹੁਣ ਜਮਹੂਰੀ ਕਦਰਾਂ ਦੇ ਪੈਰੋਕਾਰ ਨੇ ਔਰ ਜਮਹੂਰੀਅਤ ਦੀ ਖਾਤਰ ਉਹ ਆਪਣੇ ਵਾਸਤੇ ਇੱਕ ਉਹਨਾਂ ਨੇ ਇੱਕ ਨਵੀਆਂ ਰਾਵਾਂ ਅਖਤਿਆਰ ਕੀਤੀਆਂ ਨੇ, ਉਹਨਾਂ ਨੇ ਵੀ ਉਸਦਾ ਗਿਲਾ ਛੱਡ ਦਿੱਤਾ, ਉਹਨਾਂ ਨਾਲ ਵੀ ਮਿਲਣਾ ਜੁਲਣਾ ਬੜਾ ਅੱਛਾ ਰਿਹਾ, ਉਹਨਾਂ ਨੇ ਵੀ ਕਦੀ ਉਹਦੇ ਬਾਅਦ ਓਰੀਜਨਲ ਸ਼ਿਕਾਇਤ ਵਗੈਰਾ ਦੇ ਬਾਅਦ ਬੁਰਾ ਮਨਾਉਣ ਦੇ ਬਾਅਦ ਕਈ ਸਾਲਾਂ ਤੋਂ ਬੁਰਾ ਨਹੀਂ ਮਨਾਇਆ ਔਰ ਚੀਜ਼ ਨੂੰ ਦਰਗੁਜ਼ਰ ਕੀਤਾ ਔਰ ਹੱਸਿਆਂ ਖੇਡਦਿਆਂ ਹੀ ਸਾਡੀ ਗੱਲਬਾਤ ਹੁੰਦੀ ਰਹੀ। ਔਰ ਉਸੇ ਤਰ੍ਹਾਂ ਮੈਂ ਉਮੀਦ ਕਰਨੀ ਆ ਕਿ ਖਾਨ ਸਾਹਿਬ ਅਗਰ ਵਜ਼ੀਰ ਆਜ਼ਮ ਬਣ ਗਏ ਪਾਕਿਸਤਾਨ ਦੇ, ਜੋ ਵੀ ਇਸ ਚੀਜ਼ ਨੂੰ ਦਰਗੁਜ਼ਰ ਕਰਨਗੇ, ਛੋਟਾ ਜਿਹਾ ਅਖਬਾਰ ਹੈ ਤੇ ਛੋਟਾ ਜਿਹਾ ਕਲਮ ਹੈ, ਲੀਡਰਾਂ ਨੂੰ ਇਹਨਾਂ ਚੀਜ਼ਾਂ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ।
ਤੁਸੀਂ ਉਹਨਾਂ ਦੇ ਬਾਰੇ ਇੱਕ ਜਿਹੜਾ ਮਜ਼ਾਇਆ ਕੋਲਮ ਲਿਖਦੇ ਆ ਰਹੇ ਹੋ, ਇਮ ਦ ਡਿਮ, ਉਹਦੇ ਹਵਾਲੇ ਨਾਲ ਤੁਸੀਂ ਇਹ ਗੱਲ ਜਿਹੜੀ ਦੱਸੀ ਹੈ, ਮੈਂ ਜੁਗਨੂ ਇਸ ਤੋਂ ਪਹਿਲਾਂ ਇਹ ਸਵਾਲ ਪੁੱਛਣਾ ਚਾਹੁੰਦੀ ਸਾਂ ਕਿ ਤੁਸੀਂ ਆਜ਼ਾਦ ਉਮੀਦਵਾਰ ਬਣਨ ਦਾ ਫੈਸਲਾ ਕਿਉਂ ਕੀਤਾ, ਕਿਸੇ ਸਿਆਸੀ ਜਮਾਤ ਨਾਲ ਤੁਸੀਂ ਕਿਉਂ ਨਹੀਂ ਜੁੜੇ?
ਰੁਚੀ, ਮੈਨੂੰ ਕਿਸੇ ਸਿਆਸੀ ਜਮਾਤ ਦਾ ਮੈਨੀਫੈਸਟੋ ਕਹਿ ਲਓ ਤੁਸੀਂ, ਜਾਂ ਜੋ ਇਹਨਾਂ ਦਾ ਇਰਾਦਾ ਹੁੰਦਾ ਹੈ
ਜੀ,
ਉਹਦੇ ਵਿੱਚ ਬੜੀਆਂ ਖਾਮੀਆਂ ਨਜ਼ਰ ਆਉਂਦੀਆਂ ਨੇ। ਮੈਨੂੰ ਲੱਗਦਾ ਹੈ ਕਿ ਇਹਨਾਂ ਨੇ ਵਾਰ ਦਰ ਵਾਰ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ, ਲੇਕਿਨ ਦੇ ਲੀਵ ਅ ਲੋਟ ਟੂ ਬੀ ਡਿਜ਼ਾਇਰਡ, ਯਾਨੀ ਕਿ ਜਿਹੜੀ ਉਹ ਕਾਨੂੰਨ ਸਾਜ਼ੀ ਕਰਦੇ ਨੇ, ਜਿਸ ਕਿਸਮ ਦਾ ਉਹ ਉੱਥੇ ਸਤਹੀ ਲੈਵਲ ਤੇ, ਗਰਾਊਂਡ ਲੈਵਲ ਤੇ, ਗ੍ਰਾਸਰੂਟ ਲੈਵਲ ਤੇ ਨਿਜ਼ਾਮ ਲੈ ਕੇ ਆਉਂਦੇ ਨੇ, ਉਹਦੇ ਵਿੱਚ ਲੋਕਾਂ ਦਾ ਬਹੁਤ ਇਸਤੇਸਾਲ ਹੁੰਦਾ ਹੈ, ਆਮ ਲੋਕਾਂ ਦਾ, ਆਮ ਆਵਾਮ ਦਾ, ਔਰ ਉਹਨਾਂ ਦੇ ਹਕੂਕ ਦੀ ਪਾਸਦਾਰੀ ਨਹੀਂ ਹੁੰਦੀ। ਤੇ ਮੈਂ ਤੇ ਸਮਾਜੀ ਔਰ ਫਲਾਹੀ ਵਰਕਰ ਹਾਂ ਔਰ ਮੈਂ ਤੇ ਲੋਕਾਂ ਦੇ ਹਕੂਕ ਦੇ ਵਾਸਤੇ ਔਰ ਉਹਨਾਂ ਤੱਕ ਪਾਵਰ ਡਿਵੋਲਵ ਕਰਨ ਵਾਸਤੇ ਜਿਹੜੀ ਮੇਰੀ ਸਾਰੀ ਜ਼ਿੰਦਗੀ ਦੀ ਰਹੀ ਹੈ ਕਾਵਿਸ਼, ਪ੍ਰੈਸ ਵਿੱਚ ਮੀਡੀਆ 'ਚ ਵੀ ਅਸੀਂ ਕਾਵਿਸ਼ਾਂ ਹੀ ਕੀਤੀਆਂ ਨੇ ਨਾ, ਫਰੀਡਮ ਆਫ ਐਕਸਪ੍ਰੈਸ਼ਨ, ਰਾਏ ਦੀ ਆਜ਼ਾਦੀ, ਇਨਸਾਨੀ ਹਕੂਕ ਦੀ ਪਾਸਦਾਰੀ, ਤੇ ਇਹ ਸਮਾਜੀ ਔਰ ਫਲਾਹੀ ਕੰਮ 'ਚ ਵੀ ਤੇ ਮੈਂ ਹੀ ਕਰਦੀ ਰਹੀ ਹਾਂ ਕਿ ਲੋਕਾਂ ਦੇ ਹਕੂਕ ਦੀ ਪਾਸਦਾਰੀ ਹੋਵੇ। ਉਹ ਮੈਨੂੰ ਸਿਆਸੀ ਜਮਾਤਾਂ ਦੇ ਮਨਸ਼ੂਰਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਔਰ ਮੈਂ ਸੋਚਿਆ ਕਿ ਮੈਂ ਬਾਇੱਜ਼ਤ ਤਰੀਕੇ ਨਾਲ ਕਿਉਂ ਨਾ ਇਲੈਕਸ਼ਨ ਲੜਾਂ ਔਰ ਕਿਉਂ ਨਾ ਮੈਂ ਇੰਤਖਾਬਾਤ ਦੇ ਵਿੱਚ ਲੋਕਾਂ ਨੂੰ ਵੀ, ਲੋਕਾਂ ਦੇ ਉੱਤੇ ਵੀ ਤੇ ਜ਼ਿੰਮੇਵਾਰੀ ਪਾਵਾਂ ਨਾ, ਲੋਕਾਂ ਨੂੰ ਵੀ ਤੇ ਮੈਂ ਆਖਾਂ ਕਿ ਜਿਹੜੀਆਂ ਤੁਸੀਂ ਗੱਲਾਂ ਕਰਦੇ ਜੇ, ਜਿਹੜੀਆਂ ਤੁਸੀਂ ਰੋਣੇ ਰੋਂਦੇ ਜੇ ਇਹਨਾਂ ਉਮੀਦਵਾਰਾਂ ਦੇ ਬਾਰੇ ਵਿੱਚ, ਇਹ ਵੇਖੋ ਤੁਹਾਡੇ ਸਾਹਮਣੇ ਹੁਣ ਇਸ ਵੇਲੇ ਇੱਕ ਚੋਇਸ ਹੈ, ਆਪਣਾ ਚੁਣਾਵ ਕਰੋ ਤੇ ਜੇ ਤੁਸੀਂ ਇੱਕ ਬਿਹਤਰ ਕੈਂਡੀਡੇਟ ਲੈਣਾ ਚਾਹੁੰਦੇ ਜੇ, ਜਾਂ ਤੁਸੀਂ ਆਉਂਦੇ ਜੇ ਮੈਨੂੰ ਕਿ ਬੀਬੀ ਤੁਸੀਂ ਬਿਹਤਰ ਜੇ ਬਾਕੀਆਂ ਤੋਂ ਤੇ ਕਰ ਲਓ ਫੈਸਲਾ, ਤੇ ਜੇ ਨਹੀਂ ਤੇ ਕੋਈ ਡਰ ਨਹੀਂ, ਮੈਂ ਤੇ ਆਪਣਾ ਫਰਜ਼ ਅਦਾ ਕਰਨ ਲੱਗੀ ਹਾਂ, ਹੁਣ ਤੁਸੀਂ ਜੋ ਕਰਨਾ ਹੈ ਤੁਹਾਡੀ ਮਰਜ਼ੀ। ਤੇ ਲੋਕਾਂ ਨੇ ਅੱਲਾ ਦੀ ਮਿਹਰਬਾਨੀ ਨਾਲ, ਰੁਚੀ ਭਰਪੂਰ ਅਕਸਰੀਅਤ ਨਾਲ ਮੈਨੂੰ ਕਾਮਯਾਬ ਕੀਤਾ, ਮੈਂ ਉਹਨਾਂ ਦੀ ਬੜੀ ਸ਼ੁਕਰਗੁਜ਼ਾਰ ਹਾਂ। ਮਤਲਬ 63,000 ਵੋਟ ਇੱਥੇ MLA ਨਹੀਂ ਲੈਂਦੇ, ਜਿਹਨੇ ਇੱਕ MPA ਨੂੰ ਮਿਲੇ, ਔਰ ਫਿਰ 22,000 ਤਕਰੀਬਨ ਵੋਟਾਂ ਦੀ ਲੀਡ ਤੋਂ ਮੇਰੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਨੇ ਹਲਕੇ ਦੇ, ਉਹਨਾਂ ਮੈਨੂੰ ਜਿਤਾਇਆ, ਐਡੀ ਇੱਜ਼ਤ ਨਾਲ ਨਵਾਜ਼ਿਆ, ਇਸ ਤੋਂ ਵੱਡਾ ਪ੍ਰਿਵਿਲੇਜ ਇਸ ਤੋਂ ਵੱਡੀ ਇੱਜ਼ਤ ਅਫਜ਼ਾਈ ਕੀ ਹੋ ਸਕਦੀ ਰੁਚੀ ਕਿ ਅਸੀਂ ਮੈਂ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਅਸੈਂਬਲੀ ਦੇ ਵਿੱਚ ਜਾਵਾਂ ਔਰ ਉੱਥੇ ਜਾ ਕੇ ਉਹਨਾਂ ਦੇ ਹਕੂਕ ਦੀ ਪਾਸਦਾਰੀ ਕਰਾਂ।
ਜੁਗਨੂੰ, ਤੁਸੀਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਕਿਸਮ ਦੀਆਂ ਕਾਮਯਾਬੀਆਂ ਮਿਲ ਸਕੀਆਂ ਨੇ, ਲੇਕਿਨ ਉਹਨਾਂ ਕਾਮਯਾਬੀਆਂ ਤੱਕ ਪਹੁੰਚਣ ਦਾ ਸਫ਼ਰ ਵੀ ਕਦੀ ਸੁਖਾਵਾਂ ਨਹੀਂ ਰਹਿੰਦਾ ਹਰ ਕਿਸੇ ਦਾ। ਸਾਡੇ ਸਰੋਤਿਆਂ ਨੂੰ ਦੱਸ ਦਈਏ ਕਿ ਜੁਗਨੂੰ ਮੋਹਸਿਨ ਨੂੰ ਇੰਟਰਨੈਸ਼ਨਲ ਪ੍ਰੈਸ ਫਰੀਡਮ ਦਾ ਅਵਾਰਡ ਵੀ ਦਿੱਤਾ ਜਾ ਚੁੱਕਿਆ ਹੈ, ਜੋ ਕਿ ਕਮਿਟੀ ਟੂ ਪ੍ਰੋਟੈਕਟ ਜਰਨਲਿਸਟਸ ਨਿਊਯਾਰਕ ਦੇ ਵਿੱਚ ਇੱਕ ਬਹੁਤ ਵੱਡਾ ਅਦਾਰਾ ਹੈ, ਮੀਡੀਆ ਵਾਚਡੋਗ ਹੈ, ਉਸਦਾ ਇੱਕ ਬਹੁਤ ਵੱਡਾ ਅਵਾਰਡ ਵੀ ਇਹਨਾਂ ਨੂੰ ਮਿਲਿਆ ਸੀ। ਲੇਕਿਨ ਜੁਗਨੂੰ ਉਸ ਨੂੰ ਹਾਸਲ ਕਰਨ ਵਾਸਤੇ ਵੀ ਤੁਹਾਨੂੰ ਅਤੇ ਤੁਹਾਡੇ ਸ਼ੋਹਰ ਨਜ਼ਮ ਸੇਠੀ ਸਾਹਿਬ ਨੂੰ ਕਈ ਖਾਸ ਕਿਸਮ ਦੀਆਂ ਮਖਸੂਸ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜੋ ਕਿ ਇੱਕ ਆਮ ਤੌਰ 'ਤੇ ਸਹਾਫ਼ੀ ਵੀ ਨਹੀਂ ਕਰਦਾ। ਲੇਕਿਨ ਉਸ ਤੋਂ ਜ਼ਰਾ ਹਟ ਕੇ ਗੱਲ ਇਹ ਕਰੀਏ ਕਿ ਖ਼ਬਰਾਂ ਲਿਖਣ ਵਾਲੀ ਨੂੰ ਅੱਜ ਖ਼ਬਰ ਬਣ ਕੇ ਕੈਸਾ ਲੱਗ ਰਿਹਾ ਹੈ?
ਰੁਚੀ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਬੜਾ ਫਖਰ ਹੈ ਕਿ ਮੈਨੂੰ ਹਕੂਮਤ ਪਾਕਿਸਤਾਨ ਨੇ ਸਿਤਾਰਾ ਇਮਤਿਆਜ਼ ਨਾਲ ਵੀ ਨਵਾਜ਼ਿਆ ਹੈ।
ਓ ਜੀ,
ਇਟ ਇਜ਼ ਅ ਹਾਈਸਟ ਸਿਵਿਲ ਆਨਰ
ਜੀ
ਗਿਵਨ ਬਾਈ ਦ ਡੈਮੋਕ੍ਰੈਟਿਕ ਗਵਰਨਮੈਂਟ ਆਫ ਪਾਕਿਸਤਾਨ। ਦਿਸ ਇਜ਼ ਅਬਾਊਟ ਦਿਸ ਹੈਪਨਡ ਅਬਾਊਟ 6 ਇਅਰਸ ਅਗੋ ਐਂਡ ਆਈ ਐਮ ਰੀਲੀ ਪ੍ਰਿਵਿਲੇਜਡ ਟੂ ਬੀ ਦ ਰਿਸਿਪੀਐਂਟ ਆਫ ਦੈਟ ਐਸ ਵੈਲ। ਸੋ ਜਸਟ ਐਸ ਆਈ ਐਮ ਵੈਰੀ ਪ੍ਰਿਵਿਲੇਜਡ ਟੂ ਹੈਵ ਹੈਡ ਦ ਸੀਪੀਜੇਜ਼ ਗ੍ਰੇਟੈਸਟ ਦੈਟ ਇਅਰਸ ਆਨਰ ਗਿਵਨ ਟੂ ਮੀ, ਆਈ ਐਮ ਆਲਸੋ ਵੈਰੀ ਪ੍ਰਿਵਿਲੇਜਡ ਵਿਦ ਪਾਕਿਸਤਾਨ ਦ ਅਵਾਰਡ। ਔਰ ਜਿਹੜੀ ਤੁਸਾਂ ਜਿਹੜਾ ਤੁਸਾਂ ਸਵਾਲ ਪੁੱਛਿਆ ਕਿ ਹੁਣ ਕੈਸਾ ਲੱਗ ਰਿਹਾ ਕਿ ਆਪ ਖਬਰ ਬਣ ਕੇ ਕੈਸਾ ਲੱਗ ਰਿਹਾ, ਤੇ ਮੈਂ ਤੁਹਾਨੂੰ ਦੱਸਣੀ ਚਾਹੁੰਦੀ ਹਾਂ ਕਿ ਇਹ ਮੈਨੂੰ ਕੋਈ ਅਜੂਬਾ ਨੀ ਲੱਗ ਰਿਹਾ। ਇਹ ਇੱਕ ਜਿਹਨੂੰ ਕਹਿੰਦੇ ਨਾ ਫਿਤਰੀ ਸਫ਼ਰ ਹੈ ਤੇ ਫਿਤਰੀ ਅਮਲ ਹੈ, ਨੈਚੁਰਲ ਪ੍ਰੋਗਰੈਸ਼ਨ। ਸੋ ਆਈ ਡੋਂਟ ਫਾਈਂਡ ਇਟ ਔਡ ਐਂਡ ਆਈ ਆਈ ਐਮ ਜਸਟ ਯੂ ਨੋ ਟੇਕਿੰਗ ਇਟ ਐਜ਼ ਇਟ ਕਮ। ਔਰ ਪਾਕਿਸਤਾਨ ਟੈਲੀਵਿਜ਼ਨ ਤੇ ਵੀ ਔਰ ਕੁਛ ਬੀਬੀਸੀ ਵਗੈਰਾ ਤੇ ਵੀ ਇੰਟਰਵਿਊ ਮੇਰੇ ਕਾਫੀ ਸਾਰੇ ਹੋਏ ਨੇ, ਔਰ ਕਿਉਂਕਿ ਮੈਂ ਆਪ ਵੀ ਪ੍ਰੋਗਰਾਮ ਵਗੈਰਾ ਕਰਦੀ ਰਹੀ ਹਾਂ। ਸੋ ਆਈ ਜਸਟ ਸੀ ਇਟ ਐਜ਼ ਅ ਕੰਟੀਨਿਊਏਸ਼ਨ ਆਫ ਮਾਈ ਰੋਲ ਐਜ਼ ਅ ਕੌਨਸ਼ੀਐਂਸ਼ੀਅਸ ਸਿਟੀਜ਼ਨ ਆਈ ਹੋਪ ਆਫ ਦਿਸ ਕੰਟਰੀ।
ਤੁਸੀਂ ਪਹਿਲਾਂ ਇੰਟਰਵਿਊ ਕਰਨ ਵਾਲੇ ਦੂਸਰੇ ਸਾਈਡ ਤੇ ਹੁੰਦੇ ਸੋ, ਹੁਣ ਤੁਸੀਂ ਦੂਸਰੀ ਸਾਈਡ ਤੇ ਹੋ, ਇਹ ਵੀ ਇੱਕ ਉਸ ਵੇਖਣ 'ਚ ਤਾਂ ਲੱਗਦਾ ਕਿ ਸ਼ਾਇਦ ਉਹ ਇੱਕ ਜਿਹੜਾ ਟੇਬਲ ਦੋਨਾਂ ਦੇ ਦਰਮਿਆਨ ਹੁੰਦਾ ਹੈ, ਇੰਟਰਵਿਊਅਰ ਅਤੇ ਇੰਟਰਵਿਊ ਦੇ, ਉਹ ਛੋਟਾ ਜਿਹਾ ਹੀ ਉਸਦਾ ਹੁੰਦਾ ਰਕਬਾ, ਲੇਕਿਨ ਉਸਨੂੰ ਉਲਾਂਘਣ ਵਾਸਤੇ ਇਨਸਾਨ ਨੂੰ ਉਸਦੀ ਪਰਵਾਜ਼ ਬੜੀ ਉੱਚੀ ਹੁੰਦੀ ਹੈ, ਤਾਂ ਉਹ ਉਸ ਪਾਸੇ ਪਹੁੰਚ ਪਾਉਂਦਾ, ਜੋ ਕਿ ਤੁਸੀਂ ਕਰਕੇ ਵਿਖਾਇਆ, ਸਾਬਿਤ ਕੀਤਾ। ਜੁਗਨੂੰ, ਇਮਰਾਨ ਖਾਨ ਹੁਣ ਪਾਕਿਸਤਾਨ ਦੇ ਵਜ਼ੀਰ ਆਜ਼ਮ ਬਣਨ ਲਈ ਤਿਆਰ ਪਰ ਤਿਆਰ ਬੈਠੇ ਨੇ, ਕੀ ਤਵੱਕੋ ਹੈ ਤੁਹਾਨੂੰ ਉਹਨਾਂ ਤੋਂ ਅਤੇ ਪਾਕਿਸਤਾਨ ਨੂੰ ਉਹਨਾਂ ਤੋਂ?
ਮੇਰਾ ਖਿਆਲ ਹੈ ਕਿ ਤਵੱਕੋਆਤ ਬਹੁਤ ਸਾਰੀਆਂ ਨੇ। ਖਾਨ ਸਾਹਿਬ ਨੇ ਬੜੇ ਵੱਡੇ ਵੱਡੇ ਬੋਲ ਬੋਲੇ ਨੇ, ਉਹਨਾਂ ਬੜੇ ਬੜੀਆਂ ਉਮੀਦਾਂ ਉਜਾਗਰ ਕੀਤੀਆਂ ਨੇ, ਤੇ ਮੈਂ ਤੇ ਦੁਆਗੋ ਹਾਂ ਕਿ ਅੱਲਾ ਕਰੇ ਕਿ ਉਹ ਉਹਨਾਂ ਉਮੀਦਾਂ ਤੇ ਪੂਰਾ ਉਤਰਨ। ਔਰ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਜਿਹੜੇ ਕੜੇ ਫੈਸਲੇ ਕਰਨੇ ਪੈਣਗੇ ਉਹ ਕੌਮ ਦੇ ਹੱਕ 'ਚ ਕਰਨੇ ਪੈਣਗੇ, ਉਹਨਾਂ ਨੂੰ ਉਹ ਸਭ ਚੀਜ਼ਾਂ ਤੋਂ ਬਾਲਾਤਾਰ ਹੋਣਾ ਪਏਗਾ ਜਿਹੜੀਆਂ ਕਿ ਪਹਿਲੇ ਗੱਲਾਂ ਹੁੰਦੀਆਂ ਰਹੀਆਂ ਨੇ, ਜਿਹੜੀਆਂ ਆਪਸ ਦੀਆਂ ਖਲਿਸ਼ਾਂ ਨੇ ਸਿਆਸਤਦਾਨਾਂ ਦੀਆਂ, ਉਹਨਾਂ ਨੂੰ ਪਾਸਾ ਜਿਹੜਾ ਹੈ ਨਾ ਉਹ ਚੁਣਨਾ ਪੈਣਾ ਹੈ, ਪਾਕਿਸਤਾਨ ਦਾ, ਪਾਕਿਸਤਾਨ ਦੀ ਆਵਾਮ ਦਾ। ਆਪਣੇ ਜਿਹੜੇ ਪੁਰਾਣੇ ਉਹਨਾਂ ਦੇ ਤਕਾਜ਼ੇ ਨੇ, ਪੁਰਾਣੀਆਂ ਲੜਾਈਆਂ ਨੇ, ਉਹ ਸਭ ਤਰਕ ਕਰਕੇ ਹੀ ਹੈਜ਼ ਟੂ ਬੀ ਦ ਮੈਨ ਆਫ ਦੀ ਆਵਰ, ਹੀ ਹੈਜ਼ ਟੂ ਬੀ ਅ ਬਿਗਰ ਪਰਸਨ ਦੈਨ ਜਸਟ ਅ ਪੋਲੀਟੀਸ਼ੀਅਨ, ਹੀ ਨਾਓ ਹੈਜ਼ ਟੂ ਬੀ ਅ ਲੀਡਰ। ਔਰ ਸਾਨੂੰ ਉਮੀਦ ਹੈ ਕਿ ਉਹ ਉਹ ਜਿਹੜੇ ਨਾ ਉਹ ਫੈਸਲੇ ਉਹ ਕਰਨਗੇ ਜਿਹੜੇ ਕਿ ਸਭ ਵਾਸਤੇ ਚੰਗੇ ਹੋਣਗੇ, ਕਿਉਂਕਿ ਪਾਰਟੀਜ਼ਨ ਪੋਲਿਟਿਕਸ ਜਿਹੜੀ ਹੈ ਨਾ ਕਿ ਆਪਣੀ ਜਮਾਤ ਜਾਂ ਆਪਣੇ ਇੱਕ ਪਾਸੇ ਦਾ ਖਿਆਲ ਰੱਖਣਾ ਔਰ ਬਾਕੀ ਕੌਮ ਜਿਹੜੀ ਹੈ ਸਾਰੀ ਉਹਦੇ ਜਿਹੜੇ ਹੈ ਨੇ ਮਸਾਇਲ ਉਹਨਾਂ ਵੱਲ ਨਾ ਵੇਖਣਾ, ਜਾਂ ਫਿਰ ਬਾਲਾਤਰ ਹੋ ਕੇ ਲੜਾਈਆਂ ਝਗੜਿਆਂ ਤੋਂ ਬਾਲਾਤਰ ਹੋ ਕੇ ਵੱਡਿਆਂ ਬਣ ਕੇ ਤੇ ਸਾਰਿਆਂ ਦੇ ਮਸਾਇਲ ਵੱਲ ਵੇਖਣਾ, ਉਹ ਮੈਂ ਸਮਝਦੀ ਹਾਂ ਬਹੁਤ ਜ਼ਰੂਰੀ ਹੈ। ਔਰ ਮੈਨੂੰ ਉਮੀਦ ਹੈ ਕਿ ਸ਼ਾਇਦ ਉਹ ਇਸ ਚੀਜ਼ ਦਾ ਇੱਕ ਜ਼ਰੂਰ ਅਟੈਂਪਟ ਕਰਨਗੇ, ਔਰ ਅੱਲਾ ਨੇ ਕੀਤਾ ਔਰ ਅਗਰ ਉਹਨਾਂ ਦੀ ਕਾਵਿਸ਼ ਕੋਸ਼ਿਸ਼ ਹੋਈ ਤੇ ਕਾਮਯਾਬੀ ਜ਼ਰੂਰ ਹੋਣੀ ਚਾਹੀਦੀ ਹੈ, ਲੇਕਿਨ ਉਹਨਾਂ ਨੂੰ ਵਡਿਆਈ ਦਿਖਾਣੀ ਪੈਣੀ ਹੈ। ਮੈਂ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਆਪਣੇ ਵੋਟਰਾਂ ਨੂੰ, ਕਿਉਂਕਿ ਸਾਡਾ ਪੰਜਾਬੀ ਦਾ ਇਡੀਅਮ ਹੈ ਔਰ ਉਜਲਾ ਜਿਹੜਾ ਹੈ ਉੱਥੇ ਪੁਰਾਣੀ ਪੰਜਾਬੀ ਬੋਲੀ ਜਾਂਦੀ ਹੈ ਸਾਡੇ ਇਲਾਕੇ ਦੇ ਵਿੱਚ, ਤੇ ਮੈਂ ਲੋਕਾਂ ਨੂੰ ਕਹਿੰਦੀ ਸਾਂ ਕਿ ਤੁਹਾਡੇ ਸਾਹਮਣੇ ਅੱਜ ਸਿਰਫ ਇੰਤਖਾਬ ਨਹੀਂ ਹੈ, ਤੁਹਾਡੇ ਸਾਹਮਣੇ ਆਪਣੀ ਆਇੰਦਗੀ ਔਰ ਆਪਦੇ ਔਲਾਦਾਂ ਦੀ ਆਇੰਦਗੀ ਵਾਸਤੇ ਇੱਕ ਚੋਇਸ ਹੈ। ਤੇ ਉਹ ਮੈਂ ਹਮੇਸ਼ਾ ਕਿਸੇ ਵੱਡੇ ਨੇ ਆਖਿਆ, ਸਿਆਣੇ ਨੇ ਆਖਿਆ ਕਿ ਉਹ ਪਰੌਣੇ ਰੱਜ ਨਾ ਖਾਂਦੇ ਜਿਹੜੇ ਦੋ ਘਰਾਂ ਦੇ ਸਾਂਝੇ, ਉਹ ਪਰੌਣੇ ਰੱਜ ਨਾ ਖਾਂਦੇ ਜਿਹੜੇ ਦੋ ਘਰਾਂ ਦੇ ਸਾਂਝੇ, ਇੱਕ ਪਾਸਾ ਰੱਖ ਲੈ ਹੀਰਿਆ ਜਾਂ ਖੇੜੇ ਤੇ ਜਾਂ ਰਾਂਝੇ, ਤੇ ਸਾਨੂੰ ਰੱਖਣਾ ਪੈਣਾ ਇੱਕ ਪਾਸਾ ਰੋ, ਰੱਖਣਾ ਪੈਣਾ ਪਾਸਾ ਕੌਮ ਦਾ, ਆਵਾਮ ਦਾ, ਔਰ ਆਪਣੇ ਪੁਰਾਣੇ ਜਿਹੜੇ ਤਹਿਫੁਜ਼ਾਤ ਨੇ ਔਰ ਪੁਰਾਣੀਆਂ ਜਿਹੜੀਆਂ ਵੰਡਾਂ ਨੇ ਔਰ ਡਿਵੀਜ਼ਨ ਨੇ ਉਹਨਾਂ ਨੂੰ ਉਬੂਰ ਕਰਕੇ ਤੇ ਸਾਰਿਆਂ ਵਾਸਤੇ ਸੋਚਣਾ ਪੈਣਾ।
ਜੁਗਨੂੰ, ਵੰਡਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਪਾਕਿਸਤਾਨ ਔਰ ਭਾਰਤ ਦੇ ਤਾਲੁਕਾਤ ਬਾਰੇ ਜ਼ਰੂਰ ਗੱਲ ਕਰਾਂਗੇ, ਲੇਕਿਨ ਮੁਖਤਸਰ ਜੀ ਮੈਨੂੰ ਇੱਕ ਗੱਲ ਦੱਸਣਾ ਕਿ ਇਹ ਜਿਹੜੀ ਧਾਂਦਲੀ ਦਾ ਰੌਲਾ ਪੈ ਰਿਹਾ ਸੀਗਾ ਪਾਕਿਸਤਾਨ ਦੇ ਇਲੈਕਸ਼ਨਸ ਵਿੱਚ, ਅਮੂਮਨ ਹਰ ਸਾਲ ਪੈਂਦਾ ਹੈ, ਐਤਕੀ ਤਾਂ ਤੁਸੀਂ ਆਪ ਉਸ 'ਚ ਪਾਰਟੀਸਪੇਟ ਕਰਕੇ ਦੇਖਿਆ, ਕੀ ਧਾਂਦਲੀ ਦੇ ਬਾਰੇ ਕੀ ਕਹਿਣਾ ਚਾਹੋਗੇ? ਹੋਈ ਹੈ, ਨਹੀਂ ਹੋਈ ਹੈ ਕਿ ਐਵੇਂ ਰੌਲਾ ਰੱਪਾ ਹੀ ਹੈ?
ਨਹੀਂ ਰੁਚੀ, ਇਹ ਰੌਲਾ ਨਹੀਂ ਹੈ। ਇੰਤਖਾਬਾਤ ਤੋਂ ਪਹਿਲੇ ਲੋਕਾਂ ਦੇ ਉੱਤੇ ਕਾਫੀ ਪ੍ਰੈਸ਼ਰ ਪੈਂਦਾ ਰਿਹਾ, ਜਿਹੜੇ ਧੜਿਆਂ ਦੇ ਬੰਦੇ ਹੁੰਦੇ ਨੇ ਜਾਂ ਜਿਹੜੇ ਅਸਰ ਰਸੂਖ ਰੱਖਣ ਵਾਲੇ ਲੋਕ ਹੁੰਦੇ ਨੇ, ਜਿਹਨਾਂ ਦੇ ਨਾਲ ਕਾਫੀ ਸਾਰੇ, ਤੁਹਾਨੂੰ ਪਤਾ ਹੈ ਪਿੰਡਾਂ ਵਿੱਚ ਲੋਕ ਜਿਹੜੇ ਹੁੰਦੇ ਨੇ ਉਹ ਇੱਕ ਮਜ਼ਬੂਤ ਬੰਦੇ ਦੇ ਆਸੇ ਆਲੇ ਦੁਆਲੇ ਕੋਅਲੈਸ ਕਰ ਜਾਂਦੇ ਨੇ, ਉਹਨੂੰ ਕਹਿੰਦਾ ਧੜਾ। ਤੇ ਉਹ ਜਿਹੜੇ ਧੜੇ ਹੁੰਦੇ ਨੇ ਨਾ, ਉਹਨਾਂ ਦੇ ਜਿਹੜੇ ਸਰਬਰਾਹਾਨ ਸਨ ਉਹਨਾਂ ਦੇ ਉੱਤੇ ਜ਼ਰੂਰ ਦਬਾਓ ਪਿਆ ਕਿ ਤੁਸੀਂ ਛੱਡੋ ਨੂਨ ਲੀਗ, ਜਿਹੜੀ ਕਿ ਸਾਡੀ ਜਿਹੜੀ ਐਸਟੈਬਲਿਸ਼ਮੈਂਟ ਹੈ ਉਹਦੀ ਮਨਜ਼ੂਰੇ ਨਜ਼ਰ ਪਾਰਟੀ ਨਹੀਂ ਸੀ, ਤੇ ਉਹਨਾਂ ਦੇ ਵੱਲੋਂ, ਐਸਟੈਬਲਿਸ਼ਮੈਂਟ ਵੱਲੋਂ ਉਹਨਾਂ ਲੋਕਾਂ ਤੇ ਦਬਾਓ ਜ਼ਰੂਰ ਪਿਆ ਕਿ ਤੁਸੀਂ ਛੱਡੋ ਉਹਨਾਂ ਨੂੰ ਤੇ ਤੁਸੀਂ ਵੇਖੋ ਖਾਨ ਸਾਹਿਬ ਦੀ ਪਾਰਟੀ ਵੱਲ ਤੇ ਉਹਨਾਂ ਦੀ ਹਿਮਾਇਤ ਕਰੋ। ਤੇ ਮੈਂ ਆਪਣੇ ਹਲਕੇ ਦੀ ਹੱਦ ਤੱਕ ਗੱਲ ਕਰਾਂਗੀ ਕਿਉਂਕਿ ਮੇਰਾ ਅੱਖਾਂ ਵੇਖਿਆ ਹਾਲ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਆਪਣੇ ਸਾਥੀਆਂ ਲੋਕਾਂ ਤੇ ਉੱਥੋਂ ਦੇ ਰਹਿਣ ਵਾਲਿਆਂ ਤੇ, ਹਾਲਾਂਕਿ ਮੈਂ ਆਜ਼ਾਦ ਸਾਂ, ਲੇਕਿਨ ਮੈਂ ਵੇਖਿਆ ਕਿ ਜਿਹੜੇ ਮਜ਼ਬੂਤ ਲੋਕ ਸਨ ਉਹਨਾਂ ਨੇ ਇਸ ਚੀਜ਼ ਨੂੰ ਦਰਗੁਜ਼ਰ ਕੀਤਾ। ਉਹਨਾਂ ਨੇ ਜਿਹਨੂੰ ਕਹਿੰਦੇ ਨਾ ਤਮੀਜ਼ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਹੋਇਆਂ ਜ਼ਿਆਦਾਤਰ ਲੋਕਾਂ ਨੇ ਜਮੇ ਰਹੇ, ਆਪਣੇ ਪੈਰਾਂ ਤੇ ਖਲੋਤੇ ਰਹੇ। ਉਹਨਾਂ ਆਖਿਆ ਕਿ ਨਹੀਂ ਜੀ, ਕਈ ਉਹਨਾਂ ਨੇ ਮਤਲਬ ਵਜ੍ਹਾ ਵਜੂਹਾਂ ਦੱਸੀਆਂ, ਬਹਾਨੇ ਬਣਾਏ, ਸਾਡੇ ਦਾਦੇ ਸਾਡੇ ਦਾਦਿਆਂ ਨੇ ਪੱਗਾਂ ਵੱਟੀਆਂ ਹੋਈਆਂ ਸਨ, ਅਸੀਂ ਹੁਣ ਇਸ ਤਰ੍ਹਾਂ ਨਹੀਂ ਕਰ ਸਕਦੇ, ਸਾਡੀਆਂ ਭੈਣਾਂ ਸਾਡੀਆਂ ਮਾਵਾਂ ਦਾਦੀਆਂ ਨੇ ਨਾਨੀਆਂ ਨੇ ਦੁਪੱਟੇ ਵੱਟੇ ਹੋਏ ਸਨ, ਨਹੀਂ ਛੱਡ ਸਕਦੇ ਫਲਾਣੇ ਨੂੰ। ਯਾਨੀ ਕਿ ਉਹਨਾਂ ਨੇ ਆਪਣੇ ਰਵਾਇਤੀ ਜਿਹੜੇ ਸਨ ਵਜੂਹਾਤ ਉਹ ਦੱਸ ਕੇ ਆਪਣੇ ਪੈਰਾਂ ਤੇ ਜ਼ਿਆਦਾਤਰ ਲੋਕ ਕਾਇਮ ਰਹੇ ਨੇ, ਲੇਕਿਨ ਉਹਨਾਂ ਦੇ ਉੱਤੇ ਇਲੈਕਸ਼ਨ ਤੋਂ ਪਹਿਲੇ ਦਬਾਓ ਜ਼ਰੂਰ ਸੀ। ਇਲੈਕਸ਼ਨ ਦੇ ਦਿਨ ਮੈਂ ਵੇਖਿਆ ਕਿ ਜ਼ਿਆਦਾਤਰ ਸ਼ਫਾਫੀਅਤ ਸੀ, ਸਾਫ਼ ਸੀ ਮਾਹੌਲ, ਉਸ ਦਿਨ ਕੰਮ ਖਰਾਬ ਨਹੀਂ ਹੋਇਆ। ਹਾਲਾਂਕਿ ਮੈਂ ਸਮਝਦੀ ਹਾਂ ਪੋਲਿੰਗ ਸਲੋ ਸੀ, ਪੋਲਿੰਗ ਨੂੰ ਤੇਜ਼ ਕੀਤਾ ਜਾ ਸਕਦਾ ਸੀ, ਲੇਕਿਨ ਵੱਧ ਇੰਤਜ਼ਾਮੀ ਰੋਕਣ ਵਾਸਤੇ ਵੀ ਸ਼ਾਇਦ ਉਹਨਾਂ ਨੇ ਕਤਾਰਾਂ ਬਣਾਈਆਂ ਤੇ ਲੋਕਾਂ ਨੂੰ ਸਾਰਿਆਂ ਨੂੰ ਵਾਰੀ ਮਿਲੀ, ਕੁਛ ਲੋਕ ਬਾਹਰ ਰਹਿ ਗਏ, ਲੇਕਿਨ ਜ਼ਿਆਦਾਤਰ ਔਨ ਦ ਡੇ ਇਟ ਵਾਜ਼ ਸੋਰਟ ਆਫ ਅਨ ਆਰਡਰਲੀ ਐਂਡ ਕਲੀਨ ਪ੍ਰੋਸੈਸ। ਲੇਕਿਨ ਰਾਤ ਨੂੰ ਜਿਸ ਵੇਲੇ ਇਹਨਾਂ ਦਾ RTS ਸਿਸਟਮ, ਜਿਹੜਾ ਰਿਟਰਨ ਆਫ ਰਿਜ਼ਲਟਸ ਦਾ ਸਿਸਟਮ ਸੀ ਜਿਹੜਾ, ਉਹ ਜਿਸ ਵੇਲੇ ਬੰਦ ਹੋ ਗਿਆ, ਉਸ ਵੇਲੇ ਲੋਕਾਂ ਨੂੰ ਬੜੀਆਂ ਤਸ਼ਵੀਸ਼ਾਂ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰ, ਮੈਨੂੰ ਆਪ ਰਿਟਰਨਿੰਗ ਆਫਿਸਰ ਦੇ ਦਫ਼ਤਰ ਜਾ ਕੇ 5 ਵਜੇ ਸੁਬਾਹ ਤੱਕ ਬੈਠਣਾ ਪਿਆ, ਔਰ ਫਿਰ ਵੀ ਸਾਨੂੰ ਅਗਲੇ ਦਿਨ ਰਿਜ਼ਲਟ ਮਿਲਿਆ ਪੂਰੇ, ਮੈਂ ਕਹਿੰਦੀ ਹਾਂ 12 ਘੰਟੇ ਬਾਅਦ, ਹਾਂ ਤਕਰੀਬਨ 12 ਘੰਟੇ ਬਾਅਦ ਸਾਨੂੰ ਰਿਜ਼ਲਟ ਮਿਲਿਆ, ਜਿਹੜਾ ਕਿ ਸਾਨੂੰ ਰਿਜ਼ਲਟ 3 ਘੰਟੇ ਬਾਅਦ ਮਿਲਣਾ ਚਾਹੀਦਾ, 18 ਘੰਟੇ ਬਾਅਦ ਰਿਜ਼ਲਟ ਮਿਲਿਆ, ਔਰ ਉਹ ਫਿਰ ਮੈਨੂਅਲੀ ਕੀਤਾ ਗਿਆ। ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦੇ ਦਿਮਾਗ ਵਿੱਚ ਅਭਾਮ ਪੈਦਾ ਹੋਇਆ, ਸ਼ੱਕ ਸ਼ੁਬਾਤ ਪੈਦਾ ਹੋਏ, ਕਾਸ਼ ਕਿ ਉਹ ਨਾ ਹੁੰਦਾ।
ਇਹ ਜੋ ਤੁਸੀਂ ਕਹਿ ਰਹੇ ਹੋ ਕਿ ਐਂਡ ਵਿੱਚ ਰਾਤ ਦੇ ਵਕਤ ਜੋ ਇਹ ਗੜਬੜ ਹੋਈ ਹੈ, ਇਸਦੀ ਇੱਕੋ ਵਜ੍ਹਾ ਹੋ ਸਕਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ PTI ਯਾਨੀ ਇਮਰਾਨ ਖਾਨ ਦੀ ਜਿਹੜੀ ਪਾਰਟੀ ਹੈ ਉਸਨੂੰ ਤਾਂ ਚੁੱਕਿਆ ਜਾਵੇ।
ਦੇਖੋ ਜੀ, ਜਿਹੜੇ ਹਿਜ਼ਬ ਇਖਤਲਾਫ ਦੇ ਲੋਕ ਨੇ, ਮੁਸਲਿਮ ਲੀਗ ਨੂੰ, ਨਵਾਜ਼ ਸ਼ਰੀਫ ਦੀ ਪਾਰਟੀ ਦੇ ਲੋਕ ਨੇ, ਉਹ ਤੇ ਇਹੀ ਕਲੇਮ ਕਰ ਰਹੇ ਨੇ ਕਿ ਇਸ ਤਰ੍ਹਾਂ ਉਹਨਾਂ ਨੂੰ ਐਡਵਾਂਟੇਜ ਦਿੱਤਾ ਗਿਆ ਇਸ ਦੇ ਜ਼ਰੀਏ। ਦੂਸਰੀ ਤਰਫ ਕੁਛ ਲੋਕ ਕਹਿ ਰਹੇ ਨੇ ਕਿ ਨਹੀਂ, ਜੈਨੂਨਲੀ RTS ਦੇ ਵਿੱਚ ਖਰਾਬੀ ਆਈ ਸੀ, ਤੇ ਨਾਦਰਾ ਵਾਲੇ ਜਿਹੜੇ ਕਿ ਸਾਡੀ ਉਹ ਅਥਾਰਿਟੀ ਹੈ ਜਿਹੜੀ RTS ਬਣਾਉਣ ਵਾਲੀ ਹੈ, ਉਹਨਾਂ ਦਾ ਜਿਹੜਾ ਸਟੇਟਮੈਂਟ ਹੈ ਉਹਦੇ ਵਿੱਚ ਹੈ ਕਿ ਨਹੀਂ RTS ਠੀਕ ਸੀ। ਹੁਣ ਇਹ ਮਾਮਲਾ ਜਿਹੜਾ ਨਾ ਇੱਕ ਅਭਾਮ ਦਾ ਸ਼ਿਕਾਰ ਹੋ ਗਿਆ, ਯਾਨੀ ਕਿ ਕਨਫਿਊਜ਼ਨ ਇਨ ਦਿਸ ਮੈਟਰ। ਤੇ ਮੈਂ ਦੇਖ ਕੇ ਇਸ ਚੀਜ਼ ਨੂੰ, ਮੈਂ ਸਿਰਫ਼ ਇਹ ਸਮਝਦੀ ਹਾਂ ਕਿ ਕਾਸ਼ ਕਿ ਇਹ ਨਾ ਹੁੰਦਾ, ਤੇ ਜਿਹੜਾ ਪੋਲਿੰਗ ਦਾ ਸਾਰਾ ਅਮਲ ਸੀ ਉਹ ਜ਼ਿਆਦਾਤਰ ਠੀਕ ਸੀ, ਉਹਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਜਾਂਦਾ, ਰਿਜ਼ਲਟ ਨਾਲ ਨਾਲ ਮਿਲਦੇ ਜਾਂਦੇ, ਰਾਤ ਦੇ 9 ਵਜੇ ਤੱਕ ਰਿਜ਼ਲਟ ਮਿਲ ਜਾਂਦੇ, ਤੇ ਕਿਆ ਹੀ ਬਾਤ ਸੀ।
अच्छा जुगनू, ये सवाल पूछे बगैर कोई इंटरव्यू इंडिया पाकिस्तान का मुकम्मल नहीं हो सकता कि हुण तुसी भारत पाकिस्तान तालुकात बारे अज की तारीख विच कोई उम्मीद रखते हो, तो जे रखते हो तो की करना चाहोगे?
किसी ने सियाने ने उर्दू दहन ने आख्या है कि उम्मीद पे दुनिया कायम है और हम लोग जीते हैं उम्मीद के ही सहारे जीते हैं ना
जी।
असि जो कुछ भी अपनी काविशा करने हैं, अपनी जिंदगी दांत लाने हैं, अपना सेहत और जान और माल खर्चने हैं किसी काविश वास्ते किसी ख्वाब वास्ते ते उम्मीद दे ही बिना ते करने हैं ना
जी।
ते उम्मीद मैनू हमेशा होंदी है कि इंशाल्लाह ताला क्योंकि दोवे पासे गरीब आवाम ने इन्हां दा जे फायदा होवे ते ओ मफामत की है और जंग लड़ाई खिचाओ दे विच तनाव दे विच ते नहीं है फायदा। ते मैनू उम्मीद है कि आन वाली हुकूमत जिहड़ी है ओ सोचेगी कि किन्ने बेनीफिट्स ने किन्ने फायदे ने एक दूसरे दे नाल मफामत करन दे। और मैनू उम्मीद है कि हिंदुस्तान दी रियासत जिहड़ी है ओ भी जरा सोचेगी अपने गिरेबान विच आ के वेखेगी और वो भी सोचेगी कि शायद उन्हां कोलों कोताहियां की होईयां ने। कोताहियां दोवें पासे होंदियां ने
उच्ची,
लेकिन किसी नूं ते वड्डा बनना पैंदा ना। उन्हां नूं भी ते सोचना चाहीदा है कि साडे साडे जिहड़े इत्थे पाकिस्तान दे विच हफ़ज़ात ने ओह की ने और किस तरह उन्हां नूं एड्रेस कीता जा सकदा। जे असीं इह सोचिए ते उन्हां नूं भी सोचना पएगा।
चलो बहुत अच्छा लग्या जुगनू तुहाडे नाल गलबात करके। जांदे जांदे ये दस जाओ कि हुण सियासतदान बनन तो बाद पत्रकारी नूं अलविदा कह रहे हो या कॉलम लिखदे रहोगे ते अपने साथी सियासतदानां दा मजाक करदे रहोगे?
रुचि, मैं किसे पार्टी नूं जॉइन नहीं कीता, मैं किसे सियासी जमात दा हिस्सा नहीं बनी हां। मैं आजाद मुंतखब होई हां, मैं आपदे हलके दे विच लोकां नूं शुक्रिया करदी रही हां। पिछले जत्ते 10-12 इलेक्शन होए ने ते मैं तुहानूं दस्सदा कि मैं उत्थे जमहूरी राय लई है सारिआं दी। लोकां ने कहा कि बीबी असीं तैनूं आजाद इंतखाब कीता, तूं आजाद रह, तूं किसे पार्टी च नहीं जाणा। जिहड़ी हकूमती पार्टी होवेगी, जिहड़ी हकूमत बनावेगी, उहनूं एतमाद दा वोट देनी, फिर इशू टू इशू वेखी कि कानून साजी कैसी होंदी है। हल्के दा काम करी, लेकिन किसे पार्टी दे विच जा के सियासत नहीं असीं जाणदे। और मैं अपने हल्के दे जिहड़े लोक ने उहनां दी राय दे बगैर नहीं मिल सकनी आ। सो मैं आजाद रहांगी इंशाअल्लाह ताला और मैं इशू टू इशू वोट करांगी, कानून साजी दे विच वी हिस्सा लवांगी। जिहड़ा जिहड़ी वी पार्टी हकूमत बनाएगी उहनूं इक वारी तमाम दा वोट जरूर देवांगी, क्योंकि असीं चाहुंदे आ मेरे हल्के वाले साथी मेरे नवीं चाहुंदी आ कि पंजाब दे विच इक मुस्तकम हकूमत कायम होवे। उहदे बाद देखी जाएगी, मैं अगर आजाद उम्मीदवार रहांगी ते मैं अपना मीडिया भी करदी रहांगी, अपने कॉलम्स भी लिखदी रहांगी। ਇਹੀ ਤੇ ਮਜ਼ਾ ਹੈ ਆਜ਼ਾਦ ਰਹਿਣ ਦਾ,
ਇਹੀ ਮਜ਼ਾ ਹੈ ਆਜ਼ਾਦ ਰਹਿਣ ਦਾ। ਔਰ ਆਜ਼ਾਦੀ ਵਰਗਾ ਦੁਨੀਆ ਦੇ ਵਿੱਚ ਸ਼ਾਇਦ ਇਸ ਤੋਂ ਵੱਡੀ ਬਲੈਸਿੰਗ, ਇਸ ਤੋਂ ਵੱਡੀ ਕੋਈ ਤੁਹਾਡੇ ਵਾਸਤੇ ਨੇਮਤ ਜਦੋਂ ਅਸੀਂ ਜੁੜ ਜਾਂਦੇ ਹਾਂ ਕਿਸੇ ਨਾਲ, ਫਿਰ ਅਸੀਂ ਉਸਦੀਆਂ ਹੱਦਾਂ ਦੇ ਵਿੱਚ ਵੱਜ ਜਾਂਦੇ ਹਾਂ। ਸੋ ਬਹੁਤ ਬਹੁਤ ਮੁਬਾਰਕ ਔਰ ਬਹੁਤ ਬਹੁਤ ਤੁਹਾਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ SBS ਪੰਜਾਬੀ ਵੱਲੋਂ। ਔਰ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਪੰਜਾਬੀ ਸਪੀਕਿੰਗ ਪਾਕਿਸਤਾਨੀਜ਼ ਵੀ ਨੇ ਜੋ ਕਿ SBS ਪੰਜਾਬੀ ਦੇ ਰੈਗੂਲਰ ਲਿਸਨਰਸ ਨੇ। ਇਸ ਵਕਤ ਤੁਹਾਡੀ ਆਵਾਜ਼ ਤੁਹਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਘਰਾਂ ਵਿੱਚ, ਆਸਟ੍ਰੇਲੀਆ ਵਿੱਚ ਵੀ ਪਹੁੰਚ ਰਹੀ ਹੈ। ਜੁਗਨੂ ਮੋਹਸਿਨ, ਬਹੁਤ ਬਹੁਤ ਸ਼ੁਕਰੀਆ SBS ਪੰਜਾਬੀ ਨੂੰ ਆਪਣਾ ਵਕਤ ਦੇਣ ਲਈ।
ਥੈਂਕ ਯੂ ਰੁਚੀ, ਰੱਬ ਰੱਖਾ।
ਰੱਬ ਰੱਖਾ ਜੀ।
SBS Radio. Enjoy more stories in your language by visiting sbs.com.au.